ਗੁਰਬਾਣੀ ਚੋ ਗੋਬਿੰਦ ਗੁਰਬਾਣੀ ਨੂੰ ਸਮਝਣਾ ਹੀ ਜਿਹੜੀ ਗੋਬਿੰਦ ਕੀ ਬਾਣੀ ਨੂੰ ਜਪਣਾ। ਗੁਰਬਾਣੀ ਨੂੰ ਸਮਝਣਾ ਗੋਬਿੰਦ ਦੀ ਬਾਣੀ ਨੂੰ ਜਪਣਾ, ਕਿਉਂਕਿ ਗੋਬਿੰਦ ਦੀ ਬਾਣੀ ਤੇ ਹੀ ਇਹ ਗੁਰਬਾਣੀ ਪੈਦਾ ਹੋਈ ਹੈ। ਇਹਨੂੰ ਸਮਝ ਕੇ ਹੀ ਗੋਬਿੰਦ ਦੀ ਬਾਣੀ ਜਪ ਹੁੰਦੀ ਹੈ। ਗੁਰਬਾਣੀ ਦੁਆਰਾ ਹੀ ਗੁਰਬਾਣੀ ਸਮਝ ਕੇ ਹੀ ਸਮਝਣਾ, ਗੁਰਬਾਣੀ ਸਮਝਣਾ ਗੋਬਿੰਦ ਦੀ ਬਾਣੀ ਜਪਣਾ ਇੱਕੋ ਹੀ ਗੱਲ। ਗੁਰਬਾਣੀ ਨੂੰ ਵਿਚਾਰਨਾ ਗੋਬਿੰਦ ਦੀ ਬਾਣੀ ਨੂੰ ਜਪਣਾ ਇੱਕੋ ਹੀ ਗੱਲ। ਇਹ ਬਾਣੀ ਗੁਰਬਾਣੀ ਹੈ। ਨਾਨਕ ਜਦ ਬੋਲਿਆ ਨਾਨਕ ਗੋਬਿੰਦ ਨਹੀਂ ਹੈ, ਕਬੀਰ ਗੋਬਿੰਦ ਨਹੀਂ ਹੈ, ਇਹ ਭਗਤ ਕਬੀਰ ਦੀ ਜਿਹੜੀ ਬਾਣੀ ਹੈ ਜੋ ਉਹਨਾਂ ਨੇ ਬੋਲੀ ਹੈ, ਨਾਨਕ ਨੇ ਬੋਲੀ ਹੈ, ਇਹ ਗੋਬਿੰਦ ਦੀ ਬਾਣੀ ਨਹੀਂ ਹੈ। ਗੋਬਿੰਦ ਪਿੱਛੇ ਬੁਲਾਉਣ ਵਾਲਾ, ਜੋ ਬੁਲਾਉਣ ਵਾਲਾ ਉਹਦੀ ਬਾਣੀ ਜਿਹੜੀ ਹੈ ਉਹਨੂੰ ਜਪਣਾ, ਇਹਨੂੰ ਨਹੀਂ, ਇਹਨੂੰ ਵਿਚਾਰਨਾ, ਇਹਨੂੰ ਵਿਚਾਰਨਾ ਉਹਨੂੰ ਜਪਣਾ, ਇਹਦੀ ਵਿਚਾਰ ਉਹਨੂੰ ਜਪਣਾ ਹੀ ਹੈ। ਜਪਣ ਦਾ ਮਤਲਬ ਜਾਣਨਾ, ਜਪਣ ਦਾ ਮਤਲਬ ਸਮਝਣਾ, ਇਹਨੂੰ ਵਿਚਾਰਨਾ, ਇਹਦੀ ਸਮਝ ਜਿਹੜੀ ਆਊ ਉਹ ਗੋਬਿੰਦ ਦੀ ਬਾਣੀ ਦੀ ਉਹ ਸਮਝ ਹੈ। ਇਹਦੇ ਵਿੱਚ ਉਸ ਬਾਣੀ ਦਾ ਹੀ ਗਿਆਨ ਦਿੱਤਿਆ ਹੋਇਆ, ਉਸੇ ਬਾਣੀ ਦਾ ਗਿਆਨ, ਕਿਉਂਕਿ ਜੇਤਾ ਸੁਣਨਾ ਤੇਤਾ ਨਾਮ ਹੈ, ਜੋ ਉਹਨਾਂ ਨੇ ਸੁਣਿਆ ਨਾਮ ਹੈ, ਜੇਤਾ ਬੋਲਣ ਤੇਤਾ ਗਿਆਨ ਹੈ, ਜਿਹਨਾਂ ਬੋਲਿਆ ਗਿਆਨ ਹੈ, ਜੋ ਸੁਣਿਆ ਉਹਦਾ ਗਿਆਨ ਹੈ ਇਹ ਗੁਰਬਾਣੀ, ਇਹਨੂੰ ਵਿਚਾਰਨਾ ਉਹਦਾ ਗਿਆਨ, ਉਹਨੂੰ ਜਪਣਾ। ਜਾਂ ਮਨ ਮੇਰੇ ਗੋਬਿੰਦ ਕੀ ਬਾਣੀ ਹੈ, ਇਹ ਗੁਰਬਾਣੀ ਹੈ, ਇਹਨੂੰ ਵਿਚਾਰਨਾ ਲਿਖਿਆ ਹੈ। ਗੁਰਬਾਣੀ ਨੂੰ ਵਿਚਾਰਨਾ, ਗੁਰਬਾਣੀ ਵਿਚਾਰਨਾ ਮਤਲਬ ਹੈ ਗੋਬਿੰਦ ਦੀ ਬਾਣੀ ਨੂੰ ਜਪਣਾ। ਗੁਰਬਾਣੀ ਗੋਬਿੰਦ ਦੀ ਬਾਣੀ ਨਹੀਂ ਹੈ, ਇਹ ਗੁਰਬਾਣੀ ਹੈ। ਗੋਬਿੰਦ ਦੀ ਬਾਣੀ ਬਿਨਾਂ ਕੰਨਾਂ ਤੇ ਸੁਣਨ ਵਾਲੀ ਹੁੰਦੀ ਹੈ, ਇਹ ਅਖਰਾਂ ਚ ਨਹੀਂ ਆਉਂਦੀ। ਗੋਬਿੰਦ ਅਖਰ ਹੈ, ਗੋਬਿੰਦ ਤਾਂ ਅਖਰ ਹੈ, ਉਹਦੀ ਬਾਣੀ ਯਾਰ ਗੋਬਿੰਦ ਔਰ ਗੋਬਿੰਦ ਦੀ ਬਾਣੀ ਦੋ ਨਹੀਂ ਹੁੰਦੇ, ਇੱਕੋ ਹੀ ਹੁੰਦਾ। ਉਸੇ ਨੂੰ ਪੜਨਾ ਕਹਿੰਦੇ ਨੇ, ਉਸੇ ਨੂੰ ਹੁਕਮ ਕਹਿੰਦੇ ਨੇ, ਹੁਕਮ ਵੀ ਉਹੀ ਹੈ, ਨਾਮ ਵੀ ਉਹੀ ਹੈ।
ਇਹ ਵਿਚਾਰਿਓ ਮਨ ਵਿਖੇ ਲਿਹੋ ਸ਼ਿਵਾ ਤੇ ਰਾਜ,
ਇਹ ਹੁਣ ਵਿਚਾਰਿਆ ਰਾਮਸ਼ਿਲਾ ਨੇ ਵੀ ਸ਼ਿਵਾ, ਉਹਦਾ ਸ਼ਿਵਾ ਦਾ ਵੀ ਰਾਜ ਖੋਲੀਏ, ਜਿਹਨੂੰ ਇਹ ਸ਼ਿਵਾ ਕਹਿੰਦੇ ਨੇ ਨਾ, ਜਿਹਨੂੰ ਸ਼ਿਵਾ ਕਹਿੰਦੇ ਨੇ ਉਹਦਾ ਰਾਜ ਖੋਲੀਏ। ਇਹ ਸ਼ਿਵਾ ਭਗਤ ਨੂੰ ਕਹਿੰਦੇ ਨੇ ਅਸਲ ਚ, ਇਹ ਭਗਵਤੀ ਦੀ ਕਥਾ, ਭਗਤ ਦੀ ਕਥਾ ਅਸਲ ਦੇ ਵਿੱਚ, ਸਿੱਧੀ ਨਹੀਂ ਲਿਖੀ ਹੋਈ ਉਹਨਾਂ ਨੇ ਭਗਤ ਦੀ ਕਥਾ, ਇਹ ਭਗਤਾਂ ਦੀ ਕਥਾ ਹੈ। ਭਗਤਾਂ ਨੇ ਕੀ ਕੀਤਾ ਸੰਸਾਰ ਚ ਆ ਕੇ, ਇਹ ਉਹ ਕਥਾ ਹੈ ਦਸਮ ਗ੍ਰੰਥ ਦੀ, ਇਹ ਪਰਮੇਸ਼ਰ ਦੀ ਬਾਣੀ ਦੇ ਬਰਾਬਰ ਨਹੀਂ ਜਾ ਸਕਦੀ। ਭਗਤ ਕਿਵੇਂ ਚਲੇ ਜਾਣਗੇ ਬਰਾਬਰ? ਇਹ ਦਾਸ ਦੀ ਕਥਾ ਹੈ, ਉਹ ਮਾਲਕ ਦੀ ਕਥਾ ਹੈ, ਇਹ ਦਾਸ ਦੀ ਕਥਾ, ਤੇ ਭਗਤਾਂ ਦੀ ਕਥਾ। ਭਗਤ ਕੀ ਕਰਦੇ ਹੁੰਦੇ ਨੇ ਸੰਸਾਰ ਜਾ ਕੇ? ਰਾਕਸ਼ ਦੇਵਤੇ ਕੀ ਕਰਦੇ ਹੁੰਦੇ ਨੇ? ਆ ਕੇ ਵਿਚਾਲੇ ਭਗਤ ਹੁੰਦੇ ਨੇ, ਇੱਕ ਪਾਸੇ ਰਾਕਸ਼ ਨੇ, ਇੱਕ ਪਾਸੇ ਦੇਵਤੇ ਨੇ। ਦੇਵਤਿਆਂ ਦੇ ਵਿੱਚ ਦੋ ਨੇ, ਵਿਸ਼ਨੂੰ ਵੀ ਦੇਵਤਿਆਂ ਦੇ ਵਿੱਚ ਹੀ ਹੈ, ਸ਼ਿਵਜੀ ਵੀ ਦੇਵਤੇ ਵਿੱਚ, ਦੋ ਹੀ ਦੇਵਤਿਆਂ ਚ ਨੇ। ਭਗਤ ਦੋਨਾਂ ਦੇ ਖਿਲਾਫ ਹੈ, ਦੋਨਾਂ ਦੀਆਂ ਖਿਲਾਫ ਤਾਂ ਨਹੀਂ ਹੈ, ਦੋਨਾਂ ਦੀਆਂ ਕਮੀਆਂ ਨੂੰ ਉਜਾਗਰ ਕਰਦਾ ਸੰਸਾਰ ਚ, ਦੋਨਾਂ ਨੂੰ ਮਤ ਦਿੰਦਾ ਵੀ ਇਹ ਕੰਮ ਛੱਡ ਦੋ, ਸਿੱਧੇ ਰਸਤੇ ਚੱਲੋ। ਇਹਨਾਂ ਨੇ ਰਸਤੇ ਬਦਲੇ ਹੋਏ ਹੁੰਦੇ ਨੇ, ਆਪੇ ਗੁਰੂ ਬਣ ਗਏ ਨਾ, ਦਾਸ ਆਪ ਨਹੀਂ ਗੁਰੂ ਬਣੇ ਕਦੇ, ਨਾ ਬਣਦੇ ਹੁੰਦੇ ਨੇ, ਦਾਸਾਂ ਨੂੰ ਗੁਰੂ ਦੇਵਤੇ ਬਣਾਉਂਦੇ ਹੁੰਦੇ ਨੇ। ਆ ਗੁਰੂ ਕੌਣ ਬਣਾਉਂਦੇ ਨੇ? ਇਹ ਦੇਵਤੇ ਨੇ ਜਿਹੜੇ ਲੜਦੇ ਨੇ, ਲੜਾਈ ਆ ਨਾ ਜਿਹੜੀ, ਉਹ ਕਹਿੰਦੇ ਨੇ ਗੁਰੂ ਰਵਿਦਾਸ ਹੈ, ਕਹਿੰਦੇ ਗੁਰੂ ਨਾਨਕ ਹੈ, ਇਹ ਵੀ ਦੇਵਤਿਆਂ ਦੀ ਲੜਾਈ ਹੈ, ਹੋਰ ਕੁਛ ਨਹੀਂ ਹੈ, ਇਹ ਕੁਛ ਨਹੀਂ ਹੈ ਇਹਦੇ ਵਿੱਚ, ਇਹ ਮੂਰਖਾਂ ਦੀ ਲੜਾਈ ਹੈ। ਧਰਮ ਦਾ ਦੋਹਾਂ ਨੂੰ ਗਿਆਨ ਨਹੀਂ ਹੈ, ਨਾ ਇਹਨਾਂ ਨੂੰ ਨਾ ਉਹਨਾਂ ਨੂੰ, ਨਾ ਧਰਮ ਦਾ ਹੀ ਮਤਲਬ ਹੈ ਦੋਹਾਂ ਦਾ। ਉਹ ਆਪਣਾ ਗਰੁੱਪ ਬਣਾ ਕੇ ਆਪਣੀਆਂ ਵੋਟਾਂ ਨੇ ਪੈਸੇ ਵੱਟੂ, ਮਤਲਬ ਕੋਈ ਲਊਗਾ ਪਾਵਰ ਲਊਗਾ ਇੱਕ ਪਾਸੇ ਵੋਟਾਂ ਕਰਕੇ, ਇਹ ਇਹ ਕਰੇ, ਇਹ ਮਨਿਸਟਰੀਆਂ ਲਈਓ ਬੈਠੇ ਨੇ, ਉਹ ਆਪਣੀਆਂ ਮਨਿਸਟਰੀਆਂ ਵੱਖਰੀਆਂ ਲੈਣਗੇ, ਇਹਨਾਂ ਦੇ ਪਿੱਛੇ ਲੱਗ ਕੇ ਵੋਟਾਂ ਕਿਉਂ ਦੇਣ? ਉਸ ਗੱਲ ਹੋਰ ਕੁਛ ਨਹੀਂ ਹੈ ਇਹਦੇ ਵਿੱਚ।
ਸਵਈਆ ਦੇਵ ਸੁਰੇਸ਼ ਦਿਨੇਸ਼ ਨਿਸ਼ੇਸ਼ ਮਹੇਸ਼ ਪੁਰੀ ਮੈਂ ਜਾਏ ਬਸੇ ਹੈ।
ਹਾਂ, ਦੇਵ ਸੁਰੇਸ਼ ਜਿਹੜੇ ਸੁਰੇਸ਼ ਜਿਨ੍ਹਾਂ ਦੇ ਅੱਗੇ ਨਾਂ ਆਏ ਨੇ, ਗਣੇਸ਼ ਦਿਨੇਸ਼ ਚੰਦਰਮੇ ਦਾ ਉਹ ਸਾਰੇ ਜਾ ਕੇ ਦੇਵ ਅੱਗੇ ਪਹਾੜ ਚ ਵਸ ਗਏ, ਜਾ ਕੇ ਉੱਚੇ ਪਹਾੜਾਂ ਜਾ ਚੜੇ ਜਿੱਥੇ ਬਰਫ਼ ਪੈਂਦੀ ਹੈ।
ਮਹੇਸ਼ਪੁਰੀ
ਮਹੇਸ਼ਪੁਰੀ ਕਹਿੰਦੇ ਨੇ ਕੈਲਾਸ਼ ਨੂੰ ਜਿੱਥੇ ਬਰਫ਼ ਪੈਂਦੀ ਹੈ, ਜਿਹੜੇ ਸ਼ਿਵਜੀ ਵਸਦੇ ਉੱਪਰ ਜਾ ਵਸੇ ਜਾ ਕੇ।
ਭੇਸ ਬੁਰੇ ਤਾਂ ਜਾਏ ਦੁਰੇ, ਸਿਰ ਕੇਸ ਜੁਰੇ ਰਣ ਤੇ ਜੋ ਤਰਸੇ ਹੈ।
ਬੁਰੀ ਹਾਲਤ ਹੋਈ ਹੈ, ਫਟੇ ਕੱਪੜੇ ਨੇ, ਕੇਸ ਜੁੜ ਗਏ, ਸੱਚਾ ਖੂਨ ਨਿਕਲਿਆ, ਜੰਮ ਗਿਆ, ਆ ਜਾਓ ਕਿਹੜਾ ਕੰਮ ਨਹਾਤੇ ਨੇ, ਨਹਾਉਣ ਨੂੰ ਟਾਈਮ ਨੀ ਮਿਲਿਆ।
ਭੇਸ ਬੁਰੇ ਤਾਂ ਜਾਏ,
ਬੁਰੇ ਭੇਸ ਹੋਏ ਹੋਏ ਨੇ, ਬਹੁਤ ਬੁਰੀ ਹਾਲਤ ਹੋਈ ਹੋਈ ਹੈ।
ਸਿਰ ਕੇਸ ਜੁੜੇ,
ਸਿਰ ਦੇ ਕੇਸ ਜੁੜੇ ਪਏ ਨੇ, ਕਿਹੜਾ ਕਹਿੰਦੇ ਬਾਹੇ ਨੇ ਨਹਾਤੇ ਨੇ, ਘੱਟਾ ਪਿਆ ਕਹਿੰਦੇ ਖੂਨ ਨਿਕਲਿਆ, ਵਿੱਚ ਖੂਨ ਜੰਮਿਆ ਹੋਇਆ।
ਰਣ ਤੇ ਜੋ ਤਰਸੇ ਹੈ,
ਬਸ ਰਣ ਤੇ ਭੱਜ ਕੇ ਡਰਦੇ ਡਰਦੇ ਆਏ ਹੋਏ ਨੇ, ਡਰਦੇ ਤਰਸੇ ਨੇ ਵੀ ਇੱਥੇ ਵੀ ਸਾਡਾ ਪਤਾ ਨਾ ਲੱਗ ਜਾਵੇ, ਜੰਗ ਤੋਂ ਤਰਸਦੇ ਨੇ ਵੀ ਹੁਣ ਲੁਕ ਕੇ ਦਿਨ ਕੱਢਦੇ ਨੇ। ਹਾਂਜੀ,
ਹਾਲ ਬੇਹਾਲ ਮਹਾਂ ਬਿਕਰਾਲ,
ਹਾਲੋ ਬੇਹਾਲ ਹੋਏ ਹੋਏ ਨੇ,
ਸੰਭਾਲ ਨਹੀਂ,
ਸੰਭਾਲ ਸੰਭਾਲ ਕੌਣ, ਕਾਹਦੀ ਸੰਭਾਲ ਹੈ, ਉਹ ਤਾਂ ਹੁਣ ਐਸ਼ ਕਰਦੇ ਆਏ ਤੇ ਫਿਰਦੇ ਨੇ ਧੱਕੇ ਖਾਂਦੇ, ਜੇ ਕੋਈ ਮਿਲ ਗਿਆ ਜੰਗਲਾਂ ਚ ਪੱਤੇ ਪੁੱਤੇ ਖਾ ਕੇ ਜਿਵੇਂ ਸ਼ਿਵਜੀ ਵਿਚਾਰਾ ਕਰਦਾ ਸੀ, ਐਵੇਂ ਇਹ ਕਰਦੇ ਨੇ।
ਜਨ ਕਾਲ ਗ੍ਰਸੇ ਹੈ,
ਬਸ ਜਨ ਕਾਲ ਗ੍ਰਸੇ ਹੈ, ਐ ਸਮਝ ਲਓ ਵੀ ਕਾਲ ਦੇ ਗ੍ਰਸੇ ਪਏ ਨੇ ਵਿਚਾਰੇ, ਦਿਨ ਕੱਢੀ ਉਹ ਕਰਦੇ ਨੇ, ਕਹਿੰਦੇ ਟਾਈਮ ਨੂੰ ਧੱਕਾ ਦਿੰਦੇ ਆ, ਹੁਣ ਤਾਂ ਟਾਈਮ ਨੂੰ ਹੀ ਧੱਕਾ ਦਿੰਦੇ ਨੇ।
ਬਾਰ ਹੀ ਬਾਰ ਪਕਾਰ ਕਰੀ, ਅਤਿ ਆਰਤਵੰਤ ਦਰੀਨ ਧਸੇ ਹੈ,
ਹੁਣ ਪਕਾਰ ਕਰਦੇ ਨੇ, ਹੁਣ ਪਕਾਰ ਦਾ ਕੀ ਹੈ, ਵਾਰ ਵਾਰ ਹੁਣ ਪਕਾਰ ਕਰਦੇ ਨੇ ਪਰਮੇਸ਼ਰ ਨੂੰ, ਕਹਿੰਦੇ ਅਸੀਂ ਬਹੁਤ ਗਰੀਬ ਆ, ਸਾਡੀ ਤੂੰ ਹੀ ਹੁਣ ਮਦਦ ਕਰ, ਕੋਈ ਬਾਹ ਫੜ।
ਅਤਿ ਆਰਤਵੰਤ,
ਆਰਤੀ ਕਰਨ ਵਾਲਾ, ਬੇਨਤੀ ਕਰਨ ਵਾਲਾ ਹੀ ਹੁੰਦਾ ਨਾ, ਹੁਣ ਕਰਦੇ ਨੇ
ਦਰੀਨ ਧਸੇ।
ਹਾਂ, ਅਸੀਂ ਤਾਂ ਬਹੁਤ ਬੁਰੇ ਫਸ ਗਏ, ਧਸ ਗਏ, ਵੀ ਸਾਡੀ ਤੂੰ ਕੋਈ ਕਰ, ਮਦਦ ਕਰ।
ਕਾਨ ਸੁਣੀ ਧੁਨ ਦੇਵਨ ਕੀ, ਸਭ ਦਾਨ ਮਾਰਨ ਕੋ ਪ੍ਰਭ ਕੀਨੋ।
ਬਹੁਤ ਦੇਰ ਹੋ ਗਈ,
ਕਾਨ ਸੁਣੀ ਧੁਨ ਦੇਵਨ ਕੀ,
ਦੇਵਤਿਆਂ ਦੀ ਪਰਮੇਸ਼ਰ ਦੇ ਘਰ ਚ ਗਈ ਜਦ ਆਵਾਜ਼, ਹੁਣ ਰਾਕਸ਼ ਵੀ ਤਾਂ ਉਹ ਜਿਹੀ ਸੀ, ਇਹ ਤਾਂ ਆਏ ਰਾਹ ਰਸਤੇ, ਮੰਨ ਲੈ ਸਾਰੇ ਵੀ ਅਸੀਂ ਗਲਤੀਆਂ ਬਹੁਤ ਕੀਤੀਆਂ, ਸਾਨੂੰ ਸਾਡੇ ਕੀਤੇ ਦਾ ਫਲ ਮਿਲ ਗਿਆ, ਪਰ ਹੁਣ ਤੂੰ ਸਾਡੀ ਮਾਂ ਫੜ।
ਸਭ ਦਾਨ ਮਾਰਨ ਕੋ ਪ੍ਰਭ ਕੀਨੋ,
ਪ੍ਰਭ ਨੇ ਫਿਰ ਸਾਰੇ ਦਾਨਵਾਂ ਨੂੰ ਮਾਰਨ ਦਾ ਸਕੀਮ ਬਣਾ ਲਈ, ਇਹਨਾਂ ਦਾ ਹੁਣ ਕਰਾਈਏ, ਕਿਉਂ ਇਹਨਾਂ ਨੂੰ ਅਕਲ ਆ ਗਈ ਨਾ, ਅਕਲੇ ਲਿਆਉਣੀ ਸੀ, ਬਸ ਇੰਨਾ ਹੀ ਹੁੰਦਾ। ਦਾਨਵ ਵੀ ਨੀ ਠੀਕ ਹੈਗੇ, ਉਹ ਇਹਨਾਂ ਨਾਲ ਵੀ ਬਣੇ ਨੇ, ਇਹ ਤਾਂ ਫੇਰ ਕੁਝ ਸਾਲ ਮਾੜਾ ਮੋਟਾ ਕਰ ਲੈਂਦੇ ਨੇ, ਠੀਕ ਕੁਝ ਕੱਢ ਦਿੰਦੇ ਨੇ, 10-20-50 ਸਾਲ, ਉਹ ਤਾਂ ਬਿਲਕੁਲ ਉਹ ਤਾਂ ਬਾਗੀ ਕਰ ਦਿੰਦੇ ਨੇ, ਸਾਰਿਆਂ ਨੂੰ, ਸੰਸਾਰ ਨੂੰ ਬਾਗੀ ਕਰ ਦਿੰਦੇ ਨੇ, ਰੱਬ ਤੇ ਹੀ ਬਾਗੀ ਕਰਦੇ ਨੇ, ਕਹਿੰਦੇ ਰੱਬ ਨੂੰ ਉਹਦੀ ਕੋਈ ਚੀਜ਼ ਨੀ ਹੁੰਦੀ।
ਹੋਏ ਕੇ ਪ੍ਰਥਚ ਮਹਾਂਬਰ ਚੰਡ, ਸੋ ਕ੍ਰੁੱਧ ਹਵੈ ਜੁੱਧ ਵਿਖੇ ਮਨ ਦੀ,
ਬਸ ਉੱਥੇ ਪਰਮੇਸ਼ਰ ਨੇ ਭੇਜ ਤਾ ਗੁਰਮੁਖ ਨੂੰ, ਕਹਿਤਾ ਵੀ ਜਾ ਇਹਨਾਂ ਦੀ ਹੁਣ ਤੂੰ ਬਾਹ ਫੜ ਲੈ ਜਾ ਕੇ, ਪ੍ਰਤੱਖ ਹੋ ਕੇ ਉਹ ਉੱਥੇ, ਉਹ ਕਹਿੰਦੇ ਇੱਥੇ ਹੀ ਆਉਂਦਾ ਹੁੰਦਾ, ਇੱਥੇ ਹੀ ਰਹਿੰਦਾ ਕਿਤੇ ਪਹਾੜਾਂ ਚ, ਇੱਥੋਂ ਹੀ ਆ ਕੇ, ਉਹ ਚਾਹੇ ਕਿਤੋਂ ਗਿਆ, ਉਹ ਜਾ ਕੇ ਲੱਭ ਕੇ ਉਹਨੂੰ ਕਹਿੰਦਾ ਵੀ ਦੇਖ ਲਿਆ ਸਵਾਲ, ਪ੍ਰਤੱਖ ਹੋਏ
ਹੋਏ ਗਏ ਪ੍ਰਤੱਖ ਮਹਾਂਬਰਚੰਡ,
ਮਹਾਂਬਰਚੰਡ ਨੇ ਪ੍ਰਤੱਖ ਹੋ ਕੇ,
ਸੋ ਕ੍ਰੁੱਧ ਹੋਵੇ ਜੁੱਧ ਵਿਖੇ ਮਨ ਦੀਨੋ,
ਕ੍ਰੁੱਧ ਹੋ ਕੇ ਪੂਰੇ ਹੋ ਕੇ ਜੁੱਧ ਕਰਨ ਵਾਸਤੇ ਉਹਨਾਂ ਨੂੰ ਦਿੱਤਾ ਆਪਣਾ, ਦੱਸਿਆ ਵੀ ਹਾਂ ਚਲੋ ਮੈਂ ਕਰਦਾ, ਅਸੀਂ ਕਰਦੇ ਹਾਂ ਗੱਲ ਜਾ ਕੇ ਉਹਨਾਂ ਨੂੰ।
ਭਾਲ ਕੋ ਫੋਰ ਕੇ ਕਾਲੀ ਭਈ ਕਾਲੀ ਭਈ, ਭਾਲ ਕੋ ਫੋਰ ਕੇ ਕਾਲੀ ਭਈ, ਲੱਖ ਤਾਂ ਛੱਬੀ ਕੋ ਕਵੀ ਕੋ ਮਨ ਭੀਨੋ।
ਐਸਾ ਕ੍ਰੋਧ ਗੁੱਸਾ ਕੀਤਾ, ਸਾਰੀ ਕਹਾਣੀ ਸੁਣੀ ਦੇਵਤਿਆਂ ਦੀ, ਐ ਕੀਤਾ ਸਾਡੇ ਨਾਲ, ਐ ਕੀਤਾ, ਗੁੱਸਾ ਆਉਂਦਾ ਚਲਿਆ ਗਿਆ।
ਦਇਆ ਤੋਂ ਸਮੂਹ,
ਅਸਲ ਦੇ ਵਿੱਚ ਦੇਵਤਿਆਂ ਤੇ ਕੁੱਟ ਪਈ ਦੀ ਗੱਲ ਨਹੀਂ ਹੈ, ਇਹਨਾਂ ਤੇ ਕਿਉਂ ਪਈ ਹੈ, ਗੱਲ ਇਹ ਹੈ ਵੀ ਇੱਥੇ ਤੱਕ ਵੱਧ ਗਏ ਹੋ ਪਰਮੇਸ਼ਰ ਦੇ ਖਿਲਾਫ, ਇੰਨੇ ਭਾਗੀ ਹੋ ਗਏ, ਇਹਨਾਂ ਤੇ ਕੁੱਟ ਪਈ ਦਾ ਕੋਈ ਦੋਸ਼ ਨਹੀਂ ਹੈ। ਜੇ ਸਖਤਾ ਸਖਤੇ ਕੋ ਮਾਰੇ ਦਾਮਨ ਰੋਸ ਲੋ, ਇਹ ਦੋਵੇਂ ਸਾਗਰ ਸੀ, ਇਹ ਵੀ ਸਾਗਰ ਸੀ, ਉਹ ਵੀ ਸਖਤ ਨੇ, ਪਰ ਉਹ ਸਖਤਾਂ ਦਾ ਦਿਮਾਗ ਜ਼ਿਆਦਾ ਖਰਾਬ ਹੋ ਗਿਆ, ਜ਼ਿਆਦਾ ਖਰਾਬ ਨਹੀਂ ਹੋਣ ਦੇਣਾ ਚਾਹੀਦਾ, ਜਿੰਨਾ ਜ਼ਿਆਦਾ ਖਰਾਬ ਹੋ ਉਹ ਨਹੀਂ ਔਖਾ ਹੋਊ ਕੰਮ, ਸਮਝਿਆ ਨੀ। ਉਹਨਾਂ ਦੇ ਦਿਮਾਗ ਦੀ ਜਿਹੜੀ ਖਰਾਬੀ ਹੈ ਉਹਦਾ ਗੁੱਸਾ ਆ ਰਿਹਾ ਵੀ ਉਹਦਾ ਖਰਾਬੀ ਵੱਧ ਗਈ। ਹੁਣ ਉਹਦੇ ਬਿਨਾਂ ਸਾਦਾ ਵੀ ਹੈ ਨਹੀਂ ਸੀ, ਉਹਨਾਂ ਨੂੰ ਭਰਮ ਜ਼ਿਆਦਾ ਹੋ ਗਿਆ ਵੀ ਇਹਨਾਂ ਦੇ ਪੱਲੇ ਕੁਛ ਹੁੰਦਾ ਹੀ ਨਹੀਂ, ਗੱਲ ਹੁੰਦੀ ਉਹਦੀ ਦੇਖਿਆ ਤਾਂ ਉਹਨਾਂ ਨੂੰ ਇਹਨਾਂ ਦੇ ਪੱਲੇ ਥਾਈ ਕੁਛ ਨਹੀਂ ਸੀ, ਤਲਾਸੀ ਤਾਂ ਉਹਨਾਂ ਦੀ ਲਈ ਹੈ ਜਿਹਨਾਂ ਕੋਲ ਨਿਕਲਿਆ ਹੀ ਕੱਖ ਨਹੀਂ। ਜਿਹਦੇ ਕੋਲ ਹੈ ਕੁਛ ਉਹਦੇ ਨਾਲ ਭੇਡ ਪਊ ਜਾਂ ਪਤਾ ਲੱਗੂ ਨਾ।
ਭਾਲ ਕੋ ਫੋੜ ਕੇ ਕਾਲੀ ਭਈ,
ਭਾਲ ਕੋ ਫੋੜ ਕੇ ਪੱਥੇ ਚੋ ਕਾਲੀ ਕਾਲੀ ਤਿੰਨ ਲੋਕ ਦਾ ਗਿਆਨ, ਕਾਲੀ ਤਿੰਨ ਲੋਕ ਦਾ ਗਿਆਨ, ਤਿੰਨ ਲੋਕ ਦਾ ਗਿਆਨ ਪ੍ਰਗਟ ਹੋ ਗਿਆ।
ਲਖ ਤਾ ਛਬੀ ਕੋ ਕਵੀ ਕੋ ਮਨ ਪੀਨੋ,
ਲਖ ਤਾ ਛਬ ਕੋ ਕਵ ਕੋ ਮਨ ਪੀਨੋ, ਉਹਦੀ ਛਬੀ ਦੇਖ ਕੇ ਕਵੀ ਦਾ ਮਨ ਭਿੱਜ ਗਿਆ। ਮੇਰਾ ਮਨ ਕਹਿੰਦੇ ਨੇ, ਆਪਣੇ ਮਨ ਦੀ ਗੱਲ ਕਰ ਰਹੇ ਨੇ, ਮੇਰਾ ਵੀ ਮਨ ਭਿੱਜਦਾ ਉਹਦੀ ਛਬੀ ਦੇਖ ਕੇ, ਮੇਰੇ ਮਨ ਤੇ ਵੀ ਅਸਰ ਪੈਂਦਾ।
ਤੈਂਤ ਸਮੂਹ ਬਨਾਸਨ ਕੋ ਜਮ ਰਾਜ ਤੇ ਮਿੱਤਰ ਮਨੋ ਭਵਲੀ,
ਬਿਰਤ ਬਿਰਤ
ਦੈਂਤ ਸਮੂਹ ਬਨਾਸਨ ਕੋ,
ਦੈਂਤਾਂ ਦੇ ਸਮੂਹ ਨੂੰ ਦਾ ਨਾਸ ਕਰਨ ਵਾਸਤੇ ਇਹ ਸਮਝ ਲਓ ਵੀ ਜਾਨੀ ਭਾਵੀ ਨੇ ਜਮਰਾਜ ਤੋਂ ਮੌਤ ਮੰਗ ਕੇ ਲਈ,
ਜਮਰਾਜ
ਮੌਤ ਦੇ ਦੇ, ਹੁਣ ਮੌਤ ਮੈਨੂੰ ਦੇ ਦੇ ਥੋੜਾ ਚਿਰ ਵਾਸਤੇ, ਇਹ ਮੈਨੂੰ ਇਹ ਬੰਦੇ ਮਾਰ ਲੈਣੇ ਸਾਰੇ। ਕੱਲ ਹੀ ਮੌਤ ਬਣ ਕੇ ਆਈ ਹੈ, ਤਿੰਨ ਲੋਕ ਦਾ ਗਿਆਨ ਉਹਨਾਂ ਦੀ ਮੌਤ ਬਣ ਕੇ ਪ੍ਰਗਟ ਹੋ ਗਿਆ।
ਜਮਰਾਜ ਤੇ ਮ੍ਰਿਤ ਮਨੋ ਭਵਲੀ,
ਜਮਰਾਜ ਤੇ ਮ੍ਰਿਤ ਲਈ ਹੈ ਭਾਵੀ ਨੇ, ਮੌਤ ਲਈ ਹੈ ਸਭ ਦੀ, ਮੌਤ ਮੰਗ ਲਈ। ਉਹ ਕਹਿੰਦੇ ਮੰਗ ਕੀ ਮੰਗਣਾ, ਕਹਿੰਦੇ ਇਹਨਾਂ ਦੀ ਮੌਤ ਮੰਗਦੇ ਹਾਂ, ਸਾਰੇ ਰਾਕਸ਼ਾਂ ਦੀ ਮੌਤ।
ਸਵਈਆ ਪਾਨ ਕਿਰਪਾਨ ਧਰੇ ਬਲਵਾਨ, ਸੋ ਕਰੋਪ ਕੇ ਬਿਜਲ ਜੂੰਗਰ ਜੀ ਹੈ।
ਕੋਪ ਕੇ ਪਾਨ ਕਿਰਪਾਨ ਧਰੇ ਬਲਵਾਨ, ਬਲਵਾਨ ਕੋਪ ਕੇ ਬਿਜਲ ਜੂੰਗਰ ਜੀ ਹੈ, ਕ੍ਰੋਧ ਹੋ ਕੇ ਬਿਜਲੀ ਵਾਂਗੂ ਕੜਕੀ।
ਮੇਰ ਸਮੇਤ ਹਲੇ ਗਰੂਏ ਸਿਰ ਗਿਰ,
ਗਰੂਏ ਗਿਰ, ਮੇਰ ਸਮੇਤ ਹਲੇ ਗਰੂਏ ਗਿਰ, ਸਾਰੇ ਜਿਹੜੇ ਛੋਟੇ ਮੋਟੇ ਪਹਾੜ ਤੇ ਸੁਮੇਰ ਪਰਬਤ ਦੇ ਸਮਾਨ ਸਾਰੇ ਹਿੱਲ ਗਏ, ਸਾਰੇ ਹਿੱਲ ਗਏ ਜਿਹੜੇ ਆਏ ਉਹ ਸ਼ਿਵਜੀ ਦੇ, ਸ਼ਿਵਜੀ ਸਣੇ ਸ਼ਿਵਜੀ ਦੇ ਜਿਹੜੇ ਬੜੇ ਬੜੇ ਸੀ ਨਾ, ਸਾਰੇ ਹਿੱਲ ਗਏ।
ਸੇਸ ਕੇ
ਉਸ ਤਰੀਕੇ ਨਾਲ ਜਦ ਕਿਹਾ ਵੀ ਕੱਲੇ ਬੰਦੇ ਨੇ ਰਾਕਸ਼ਾਂ ਨਾਲ ਮੱਥਾ ਲਾਉਣਾ ਹੋਵੇ ਹਿੱਲਣਗੇ ਹੀ ਉਹ। ਹਲੇ ਗਰੂਏ ਗਿਰ ਸੇਸ ਕੇ ਸੀਸ ਧਲਾ ਧਰਾ ਲੱਗੀ ਹੈ, ਸ਼ੇਸ਼ਨਾਗ ਦੇ ਸਿਰ ਤੇ ਧਰਾ ਸੀ ਨਾ ਧਰਤੀ ਜਿਹੜੀ ਸੀ, ਕੰਬ ਗਈ ਧਰਤੀ ਹੋਵੇ ਤਾਂ ਹੈ ਉਹਨਾਂ ਦੀ ਉਹ ਜਿਹੜੇ ਮੰਨਦੇ ਸੀ। ਹਾਂਜੀ
ਬ੍ਰਹਮ ਦਨੇਸ਼ ਦਿਨੇਸ਼ ਡਰਿਓ, ਸੁਣ ਕੇ ਹਰੀ ਕੀ ਛਤੀਆ ਤਰਜੀ ਹੈ,
ਤੱਛੀ
ਛਤੀ ਸੁਣ ਕੇ ਹਰੀ ਕੀ ਛਤੀਆ ਤਰਜੀ ਹੈ,
ਛਤੀਆ ਤਰਜੀ ਹੈ। ਬ੍ਰਹਮ
ਧਨੇਸ਼ ਦਿਨੇਸ਼ ਡਰਿਓ,
ਬ੍ਰਹਮ ਧਨੇਸ਼ ਦਿਨੇਸ਼ ਡਰਿਓ, ਬ੍ਰਹਮਾ ਵੀ ਡਰ ਗਿਆ, ਧਨ ਦਾ ਜਿਹੜਾ ਕੁਬੇਰ ਸੀ ਉਹ ਵੀ ਡਰ ਗਿਆ, ਧਨੇਸ਼
ਦਿਨੇਸ਼ ਡਰਿਓ,
ਦਿਨੇਸ਼ ਸੂਰਜ ਵੀ ਡਰ ਗਿਆ।
ਸੁਣ ਕੇ ਹਰੀ ਕੀ ਛਤੀਆ ਤਰਜੀ,
ਜਿਹੜਾ ਸ਼ਿਵਜੀ ਸੀ ਨਾ ਉਹਦੀ ਵੀ ਸਮਾਧੀ ਜਿਹੜੀ ਸੀ ਨਾ ਡੋਲ ਗਈ, ਸ਼ਿਵਜੀ ਵੀ ਡੋਲ ਗਿਆ, ਵੀ ਇਹ ਕੀ ਹੋਊਗਾ ਪਤਾ ਨੀ ਕੀ ਹੋ ਜਾ ਭਿਆਨਕ, ਹੁਣ ਕੋਈ ਬਚੂ ਕਿ ਨਹੀਂ ਬਚੂ। ਅਸਲ ਦੇ ਵਿੱਚ ਇਹ ਸੀ ਕੁਝ ਗੱਲਾਂ ਐਸੀਆਂ ਸੀਆਂ ਜਿਹੜੀਆਂ ਉਹਨੇ ਕਿਹਾ ਵੀ ਇਹ ਤਾਂ ਭਾਈ ਉਹਨੇ ਠੀਕ ਕਿਹਾ, ਆਹ ਵੀ ਠੀਕ ਕਿਹਾ, ਆਹ ਠੀਕ ਕਿਹਾ। ਸੇਸ ਕੇ ਸੀਰ ਚਾੜੀ ਜੇ ਧਰਾ ਦੀ ਆਈ ਗੱਲ, ਉਹ ਕਹਿੰਦੇ ਵੀ ਠੀਕ ਕਿਹਾ ਉਹਨੇ, ਕਿੱਥੇ ਆ ਸੱਪ ਦੇ ਸਿਰ ਤੇ ਪ੍ਰਿਥਵੀ, ਕਿਉਂ ਤੁਸੀਂ ਝੂਠ ਬੋਲਦੇ ਹੋ, ਐਸ ਕਰਕੇ ਡਰ ਗਏ। ਸਾਡੇ ਇਹਨੇ ਵੀ ਨਹੀਂ ਮਦਦ ਕਰਨੀ, ਸਾਡੇ ਵਾਲਾ ਝੂਠ ਇਹਨੇ ਵੀ ਮੰਨ ਲੈਣਾ, ਝੂਠ ਡਰਦੇ ਕਿਉਂ ਨੇ, ਝੂਠ ਨੂੰ ਸਾਡੀ ਫਾਈ ਨਹੀਂ ਕਰਨਾ ਝੂਠ। ਉਹ ਕਹਿੰਦੇ ਵੀ ਜੋ ਝੂਠ ਹੈ ਉਹ ਝੂਠ ਹੈ, ਸੱਚ ਹੈ ਉਹ ਸੱਚ ਹੈ, ਉਹਨਾਂ ਦੀ ਗਲਤੀ ਹੈ ਪਰ ਤੁਹਾਡੀ ਗਲਤੀ ਹੈ ਤੁਹਾਡੀ, ਮੈਂ ਗਲਤ ਦੀ ਗਲਤ ਗਲਤ ਦੀ ਡਿਫੈਂਸ ਨਹੀਂ ਕਰਨਾ, ਸੱਚ ਦਾ ਡਿਫੈਂਸ ਕਰਨਾ ਸਰ। ਜੋ ਤੁਹਾਡੇ ਸੱਚ ਹੈ ਉਹ ਰੱਖ ਲੈਣਾ, ਜੋ ਝੂਠ ਹੈ ਉਹ ਮੰਨ ਲੈਣਾ, ਤਾਂ ਡਰ ਗਏ। ਸਾਡਾ ਰਹਿਣਾ ਹੀ ਕੱਖ ਨਹੀਂ, ਫਿਰ ਲੋਕਾਂ ਨੂੰ ਮੂੰਹ ਦਿਖਾਉਣ ਜੋਗੇ ਨਹੀਂ ਰਹਿਣਾ, ਪਬਲਿਕ ਨੂੰ ਜਾ ਕੇ ਦੁਬਾਰਾ ਜੇ ਰਾਜ ਹੋ ਵੀ ਗਿਆ ਤਾਂ ਲੋਕ ਕੀ ਕਹਿਣਗੇ, ਕੱਲ ਕੀ ਕਹਿੰਦੇ ਅੱਜ ਕੀ ਕਹਿੰਦੇ। ਤਾਂ ਕਰਕੇ ਕਹਿੰਦਾ ਤਲਵਾੜਾ ਵੀ 60 ਸਾਲ ਹੋ ਗਏ ਸਾਨੂੰ ਪ੍ਰਚਾਰਦਿਆਂ ਨੂੰ, ਵਾਹਿਗੁਰੂ ਨਾਮ ਹੈ, ਹੁਣ ਕਿਵੇਂ ਮੰਨ ਲਈਏ ਨਾਮ ਨਹੀਂ ਹੈ। ਚਾਹੇ ਪਤਾ ਲੱਗ ਗਿਆ ਵੀ ਨਾਮ ਨਹੀਂ ਹੈ, ਕਹਿੰਦਾ ਹੁਣ ਕਿਹੜੇ ਮੂੰਹ ਨਾਲ ਕਹੀਏ। ਇਹ ਇੱਦਾਂ ਕਰਦੇ ਹੀ ਹੁੰਦੇ ਨੇ। ਚਮਕੌਰ ਸਿੰਘ ਨੂੰ ਕਹਿੰਦਾ ਤਲਵਾੜਾ ਮੰਨ ਗਿਆ, ਉਹ ਕਹਿੰਦਾ ਗੱਲ ਕਰ ਲੈਂਦੇ ਆਪਾਂ ਬੁਲਾ ਕੇ ਮੈਨੂੰ, ਜਦ ਨਾਮ ਤੇ ਲੇਖ ਲਿਖਿਆ ਸੀ ਨਾ, ਉਹਨੇ ਸ਼ਿਕਾਇਤ ਕਰਤੀ ਵੀ ਇਹ ਲੇਖ ਕਿਉਂ ਲਿਖਿਆ। ਉਹ ਕਹਿੰਦਾ ਠੀਕ ਲਿਖਿਆ, ਗੁਰਮਤ ਅਨੁਸਾਰ ਹੈ, ਨਹੀਂ ਤਾਂ ਇੱਥੇ ਬੁਲਾ ਕੇ ਆਪਾਂ ਗੱਲ ਕਰ ਲੈਂਦੇ ਹਾਂ। ਕਹਿੰਦਾ ਗੱਲ ਨਹੀਂ ਕਰਨੀ। ਗੱਲ ਕਿਉਂ ਨਹੀਂ ਕਰਨੀ ਬਈ, ਕਿਉਂ ਨਹੀਂ ਕਰਨੀ? ਯਾਰ ਤੂੰ ਲੇਖ ਲਿਖਦੇ, ਇਹ ਲੇਖ ਦੇ ਖਿਲਾਫ ਮੈਂ ਤੇਰੇ ਸ਼ਬਦ ਦਿੰਦਾ। ਕਹਿੰਦਾ ਲੇਖ ਵੀ ਨਹੀਂ ਲਿਖਣਾ, ਲੇਖ ਤਾਂ ਜੇ ਸੱਚ ਹੋਵੇ। ਫਿਰ ਉਹ ਕਹਿੰਦਾ ਵੀ ਤੁਸੀਂ ਐਂ ਕਰੋ ਬਈ, ਗੁਰਮਤ ਅਨੁਸਾਰ ਹੈ, ਸਾਨੂੰ ਤਾਂ ਨਿਮਾਣਾ ਵੀ ਕਹਿੰਦੇ ਗੁਰਮਤ ਅਨੁਸਾਰ ਹੈ, ਕੋਈ ਉਹਨੇ ਐਸੀ ਗੱਲ ਤਾਂ ਕਹੀ ਨਹੀਂ, ਪ੍ਰਮਾਣ ਦੇ ਕੇ ਗੱਲ ਕੀਤੀ ਹੈ, ਤੁਸੀਂ ਦੱਸੋ ਵੀ ਇਹ ਗਲਤ ਕਿੱਥੋਂ। ਕਹਿੰਦਾ ਵੀ ਤੁਸੀਂ ਕਿਉਂ ਨਹੀਂ ਮੰਨਦੇ, ਤੁਹਾਨੂੰ ਕੀ ਇਤਰਾਜ ਹੈ ਗੁਰਮਤ ਅਨੁਸਾਰ ਜੀ? ਕਹਿੰਦਾ ਸਾਨੂੰ 60 ਸਾਲ ਹੋ ਗਏ, ਕਿਵੇਂ ਮੰਨ ਲਈਏ? ਆਹ ਸਿਆਪੇ ਨੇ ਇਹਨਾਂ ਨੂੰ, ਸਾਰਿਆਂ ਨੂੰ, ਸੰਤਾਂ ਨੂੰ ਵੀ, ਸਾਰਿਆਂ ਨੂੰ ਇਹ ਸਿਆਪੇ ਪੈਣੇ ਨੇ, ਕਿਵੇਂ ਮੰਨ ਲੈਣ? ਉਹ ਹੁਣ ਬਹੁਤ ਹੈ ਦੋਹੀ ਪਾਸੀ, ਮੰਨਣਗੇ ਤਾਂ ਵੀ ਬਹੁਤ ਹੈ, ਨਾ ਮੰਨਣਗੇ ਤਾਂ ਵੀ ਬਹੁਤ ਹੈ। ਪ੍ਰਚਾਰ ਜੋ ਝੂਠ ਦਾ ਕਰ ਬੈਠੇ, ਛੱਡਣ ਕਿਵੇਂ? ਮੰਨਣਗੇ ਤਾਂ ਵੀ ਬਹੁਤ ਹੈ, ਨਹੀਂ ਮੰਨਣਗੇ ਤਾਂ ਵੀ ਬਹੁਤ ਹੈ। ਪਬਲਿਕ ਦੁਆਨੀ ਦੀ ਇੱਜ਼ਤ ਨਹੀਂ ਰਹਿਣੀ, ਛੱਡ ਦੇਣ ਚੰਗੇ ਰਹਿਣਗੇ। ਜੇ ਗੁਰੂ ਅਮਰਦਾਸ ਨੇ ਛੱਡਤਾ ਗੰਗਾ ਜਾਣ, ਅੱਜ ਇੱਜ਼ਤ ਹੈ। ਜੇ ਗੁਰੂ ਅੰਗਦ ਦੇਵ ਨੇ ਛੱਡਤਾ ਦੇਵੀ ਨੂੰ ਪੂਜਣ, ਅੱਜ ਇੱਜ਼ਤ ਹੈ। ਸੱਚ ਨੂੰ ਮੰਨ ਲੈਣ ਦੇ ਵਿੱਚ ਕੋਈ ਬੇਇੱਜ਼ਤੀ ਨਹੀਂ ਹੁੰਦੀ, ਇੱਜ਼ਤ ਹੁੰਦੀ ਹੈ। ਸੱਚ ਨੂੰ ਨਾ ਮੰਨਣ ਦੇ ਵਿੱਚ ਕੱਖ ਵੀ ਨਹੀਂ ਰਹਿੰਦਾ, ਨਾ ਇੱਥੇ ਨਾ ਉੱਥੇ, ਕੱਖ ਵੀ ਨਹੀਂ ਰਹਿੰਦਾ ਹੁੰਦਾ। ਦੋ ਮਸਾਲਾ ਸਾਡੇ ਘਰ 'ਚ ਨੇ, ਦੋ ਮਸਾਲਾ ਤਾਂ ਆਪਣੇ ਘਰ ਦੇ ਵਿੱਚ ਹੀ ਨੇ, ਇੱਥੋਂ ਹੀ ਦੇਖ ਲਓ। ਨਾ ਮੰਨੂਗਾ ਸੱਚ ਨੂੰ ਜਿਹੜਾ, ਉਹ ਇੱਥੇ ਯਾਰ ਉੱਥੇ ਦੋਹਾਂ ਜਗ੍ਹਾ ਤੇ ਗਿਆ। ਜਿਹੜਾ ਸੱਚ ਨੂੰ ਮੰਨੂ, ਕੱਖ ਨਹੀਂ ਵਿਗੜਦਾ ਉਹਦਾ, ਕੁਛ ਨਹੀਂ ਵਿਗੜਦਾ ਉਹਦਾ, ਕੀ ਵਿਗੜਨਾ? ਭੁਲੇਖੇ ਸੀ ਜਿੰਨਾ ਚਿਰ ਕਹਿੰਦਾ ਰਿਹਾ, ਹੁਣ ਸੱਚ ਹੈ, ਸੱਚ ਨੂੰ ਮੰਨ ਲਓ। ਇਹ ਦੱਸੋ ਸੱਚ ਹੈ ਨਹੀਂ, ਇਹ ਦੱਸੋ ਸੱਚ ਹੈ ਨਹੀਂ।
ਚੰਡ ਪ੍ਰਚੰਡ ਅਖੰਡ ਲੀਏ ਕਰ, ਕਾਲ ਕਾ ਕਾਲ ਹੀ ਜਿਉ ਅਰਜੀ ਹੈ।
ਚੰਡ ਪ੍ਰਚੰਡ ਅਖੰਡ ਲੀਏ ਕਰ, ਚੰਡ ਨੇ ਪ੍ਰਚੰਡ ਰੂਪ ਧਾਰਨ ਕਰਕੇ ਜਾਂ ਅਖੰਡ ਖੰਡਾ ਲਿਆ, ਸੱਚ ਦਾ ਖੰਡਾ, ਸੱਚ ਕੀ ਕਾਤੀ ਜਾਂ ਲਈ ਨਾ, ਸੱਚ ਕੀ ਕਾਤੀ, ਸੱਚ ਸਭ ਸਾਰ। ਇਹ ਤਾਂ ਸੱਚ ਦਾ ਗੱਲ ਕਹੂ, ਝੂਠ ਨਾ ਤੁਹਾਡਾ ਨਾ ਉਹਨਾਂ ਦਾ, ਕੋਈ ਨੀ ਬੋਲੋ। ਐ ਸਮਝੋ, ਕਾਲ ਦੇ ਸਾਹਮਣੇ ਜਿਵੇਂ ਕਾਲ ਇੱਕ ਕੁਛ ਅਰਜ ਕਰਦਾ ਹੋਵੇ ਵੀ ਮੈਨੂੰ ਅੱਜ ਤੇਰੀ ਮਦਦ, ਤੇਰੀ ਲੋੜ ਹੈ।
ਕਾਲ ਕਾ ਕਾਲ ਹੀ ਜਿਉਂ ਅਰਜੀ ਹੈ,
ਕਾਲ ਦੇ ਸਾਹਮਣੇ ਕੋਈ ਕਾਲ ਰੂਪ ਹੋ ਗਿਆ ਯਾਰ, ਸਭ ਦਾ ਕਾਲ ਰੂਪ ਹੈ ਇਹ, ਕੀ ਭਲਾ ਨਾਮ ਕਾਲ ਰੂਪ ਹੈ ਸਭ ਦਾ, ਸਾਰੀਆਂ ਮਤਾਂ ਦਾ, ਸਕਲ ਮਤਾਂਤ ਕੇਵਲ ਹਰ ਨਾਮ, ਸਾਰੀਆਂ ਮਤਾਂ ਦਾ ਕਾਲ ਕੀ ਹੈ? ਨਾਮ ਹੈ ਕਾਲ, ਸਕਲ ਮਤਾਂਤ, ਮਤਾਂ ਦਾ ਅੰਤ, ਮਤਾਂ ਦਾ ਕਾਲ ਕੇਵਲ ਕੀ ਹੈ? ਹਰ ਨਾਮ ਹੈ। ਇਹ ਕਿਹਨੂੰ? ਇਹ ਕਾਲ ਨਿਰਾਕਾਰੀ ਕਾਲ ਹੈ ਜਿਹੜਾ, ਉਹ ਦੂਏ ਸਮਾਂ ਸਮਾਂ ਹੁੰਦਾ ਕਾਲ, ਇਹ ਉਹ ਕਾਲ ਦੇ ਮੂਹਰੇ, ਕਾਲ ਕੌਣ ਹੈ? ਪਰਮੇਸ਼ਰ, ਹੁਕਮ, ਹੁਕਮ ਦੇ ਸਾਹਮਣੇ ਕਾਲ ਇਹ ਖੜਾ ਹੋ ਕੇ ਅਰਜ ਕਰਦਾ ਵੀ ਹੁਣ ਤੂੰ ਮੇਰੀ ਮਦਦ ਕਰ। ਮਦਦ ਕਿਹਨੇ ਕਰਨੀ ਹੈ? ਪਰਮੇਸ਼ਰ ਨੇ ਕਰਨੀ ਹੈ।
ਦੋਹਰਾ
ਅਸਲ ਕਾਲ ਤਾਂ ਉਹ ਹੈ,
ਅਕਾਲ ਹੈ ਜਿਹੜਾ,
ਅਕਾਲ ਹੀ ਕਾਲ ਹੈ, ਅਕਾਲ ਹੈ ਜਿਹੜਾ, ਉਹ ਸਾਰਿਆਂ ਦਾ ਕਾਲ ਹੈ, ਮਹਾਕਾਲ ਹੈ ਉਹ, ਕਾਲ ਹੂ ਕੋ ਕਾਲ ਹੈ ਉਹ, ਜਿਹੜਾ ਕਾਲ ਅਰਜ ਕਰਦਾ ਮਹਾਕਾਲ ਦੇ ਅੱਗੇ ਅਰਜ ਕਰਦਾ। ਮਹਾਕਾਲ ਰਖਵਾਰ ਹਮਾਰੋ, ਮਹਾਂ ਲੋ ਮੈਂ ਕਿੰਕਰ ਥਾਰੋ, ਉਹਦੇ ਮੂਹਰੇ ਅਰਜ ਕਰਦਾ ਵੀ ਹੁਣ ਤੂੰ ਆ ਜਾ, ਤੇਰੀ ਓੜ ਤੇ ਮੈਨੂੰ ਗੱਲ ਨਹੀਂ ਬਣਨੀ ਹੈ, ਆਪੇ ਪ੍ਰਤੱਖ ਹੋਰ ਤੂੰ।
ਦੋਹਰਾ ਨਿਰਖ ਚੰਡ ਕਾ ਤਾਸਕੋ, ਤਵੇ ਬਚਨ ਇਹ ਕੀਨ, ਹੇ ਪੁੱਤਰੀ ਤੂੰ ਕਾਲਕਾ ਹੋਜ ਮੁਜਮੇ ਲੀਨ।
ਹੋ ਮੁਜਮੇ ਲੀਨ, ਕਾਲਕਾ ਨੇ ਕਿਹਾ ਤਿੰਨ ਲੋਕ ਦੇ ਗਿਆਨ ਨੂੰ, ਵੀ ਨਹੀਂ ਤਿੰਨ ਲੋਕ ਦੇ ਗਿਆਨ ਨਾਲ ਨੀ ਗੱਲ ਕਰਨੀ। ਪਹਿਲਾਂ ਸੀ ਵੀ ਤਿੰਨ ਲੋਕ ਦੇ ਗਿਆਨ ਤੋਂ ਹੀ ਸ਼ੁਰੂ ਕਰੀਏ, ਇਹਨਾਂ ਨੂੰ ਤਿੰਨ ਲੋਕ ਦੇ ਗਿਆਨ ਨਾਲ ਮਾਰ ਸੁੱਟੀਏ। ਤਿੰਨ ਲੋਕ ਦੇ ਗਿਆਨ ਚ ਸੀ ਨਾ ਉਹ ਲੋਕ, ਚਰਚਾ ਉਹ ਤਿੰਨ ਲੋਕ ਦੇ ਗਿਆਨ ਚ ਕਰ ਰਹੇ ਨੇ, ਇਹਨਾਂ ਨਾਲ ਦੇਵਤਿਆਂ ਨੂੰ ਜਿੱਤਿਆ, ਉਹਨੇ ਸੋਚਿਆ ਵੀ ਤਿੰਨ ਲੋਕ ਦੇ ਗਿਆਨ ਨਾਲ ਝੂਠਾ ਕਰ ਦਿੰਦੇ ਇਹਨਾਂ ਨੂੰ, ਫਿਰ ਨਹੀਂ ਇਹ ਨਹੀਂ ਗੱਲ, ਇਹ ਜਿੱਥੇ ਲੋੜ ਹੋਊ ਵਰਤ ਲਾਂਗੇ, ਗੱਲ ਸੱਚ ਦੀ ਉਹ ਕਰਨੀ, ਗੱਲ ਚੌਥੇ ਲੋਕ ਦੀ ਉਹ ਕਰਨੀ, ਗੱਲ ਨਿਰਾਕਾਰ ਤੇ ਹੀ ਰੱਖਣੀ ਹੈ, ਸੂਈ ਨਿਰਾਕਾਰ ਤੇ ਹੀ ਰੱਖਣੀ ਹੈ। ਇਹ ਪੁੱਤਰੀ ਤੂੰ ਕਾਲਕਾ ਹੋ ਬੁੱਝ ਮੇਲੀਨ, ਤਿੰਨ ਲੋਕ ਦੇ ਗਿਆਨ ਵਾਲੀ ਜਿਹੜੀ ਬੁੱਧੀ ਹੈ ਉਹਨੂੰ ਕਿਹਾ ਵੀ ਤੂੰ ਵਿੱਚੇ ਹੀ ਰਹਿ, ਤੂੰ ਬੁਰੇ ਨਾ ਅੱਗਾ ਇਹੀ ਸਲੂ ਤੇ ਤੇਰਾ ਅੱਗਾ ਨਹੀਂ ਠੀਕ ਰਹਿਣਾ। ਇਹ ਉਹਨਾਂ ਕੋਲ ਹੈ ਉਹ ਨਹੀਂ ਹਥਿਆਰ, ਨਿਰਾਕਾਰ ਨੂੰ ਮੰਨਦੇ ਹੀ ਨਹੀਂ। ਤਿੰਨ ਲੋਕ ਦਾ ਗਿਆਨ ਸਹਾਈ ਰਹੂਗਾ ਨਾਲ, ਸਹਾਈ ਰੱਖਣਾ ਨਾਲ, ਤੂੰ ਮੇਰੇ ਜਲੀਨ ਰਹਿ। ਜੇ ਮੇਰੇ ਜਲੀਨ ਹੈ, ਜੇ ਦੁੱਧ ਚ ਖੰਡ ਘੋਲਤੀ ਤਾਂ ਖੰਡ ਦੁੱਧ ਨੂੰ ਦੱਸਦੀ ਹੈ ਵੀ ਮੈਂ ਵਿੱਚ ਹੈਗੀ ਹੈ, ਪੀਣ ਵਾਲੇ ਨੂੰ ਤਾਂ ਪਤਾ ਲੱਗਦਾ ਨਾ ਚੀਨੀ ਹੈਗੀ ਹੈ। ਤੇਰਾ ਵਿੱਚੇ, ਜੇ ਤੂੰ ਲੀਨ ਹੈ ਤਾਂ ਵਿੱਚੇ ਆਈ ਜਾਣਾ ਤੇਰਾ ਟੇਸਟ, ਤੇਰਾ ਟੇਸਟ ਵਿੱਚੇ ਹੋਈ ਜਾਣਾ, ਤੇਰੀ ਸ਼ਕਤੀ ਵਿੱਚੇ ਆਈ ਜਾਣੀ ਹੈ, ਤੇਰੀ ਹਾਜ਼ਰੀ ਵਿੱਚੇ ਲੱਗੀ ਜਾਣੀ ਹੈ। ਹਾਂਜੀ,
ਸੁਣਤ ਬਚਨ ਜੇ ਚੰਡ ਕੋ ਤਾਂ ਮੈਂ ਗਹੀ ਸਮਾਏ,
ਸੁਣ ਬਚਨ ਇਹ ਚੰਡ ਕੋ, ਚੰਡੀ ਦਾ ਬਚਨ ਸੁਣ ਕੇ ਕਾਲਕਾ ਉਹਦੇ ਵਿੱਚੇ ਸਮਾ ਗਈ, ਤਾਂ ਮੈਂ ਰਹੀ ਸਮਾਏ।
ਜਿਉਂ ਗੰਗਾ ਕੀ ਧਾਰ ਮੈਂ ਜਮਨਾ ਬੈਠੀ ਤਾਂ,
ਜਿਉਂ ਗੰਗਾ ਕੀ ਧਾਰ ਮੈਂ ਜਮਨਾ ਬੈਠੀ ਤਾਂ ਹੈ, ਜਿਵੇਂ ਗੰਗਾ ਦੀ ਧਾਰ ਦੇ ਵਿੱਚ ਜਮਨਾ ਰਲ ਗਈ ਜਾ ਕੇ, ਅੱਗੇ ਗੰਗਾ ਹੀ ਹੈ ਪਰ ਜਮਨਾ ਵਿੱਚੇ ਹੈ, ਨਾ ਗੰਗਾ ਹੀ ਚੱਲੂਗਾ ਪਰ ਜਮਨਾ ਹੈ ਵਿੱਚੇ, ਜਮਨਾ ਜਮ
ਸਵਈਆ ਬੈਠ ਤਬੇ ਗਿਰਜਾ ਅਰ ਦੇਵਨ ਬੁੱਧ ਇਹ ਮਨ ਮਦ ਵਿਚਾਰੀ।
ਤਾਂ ਦੇਵਤਿਆਂ ਨੇ ਯਾਰ ਗਿਰਜਾ ਨੇ, ਗਿਰਜਾ ਗਿਰਜਾ ਅੱਜ ਤੇ ਗਿਰਜਾ ਲਿਖਿਆ ਹੋਇਆ, ਉਹ ਕਹਿੰਦੇ ਨਾ ਵੀ ਇਹਨੂੰ ਦੁਰਗਾ ਕਾਹਤੇ ਕਹਿੰਦੇ, ਗਿਰਜਾ ਵੀ ਲਿਖਿਆ। ਹਾਂ, ਬੁੱਧ ਇਹ ਮਨ ਮਦ ਵਿਚਾਰੀ, ਉਸ ਚੰਡੀ ਨੇ, ਵਿਵੇਕ ਬੁੱਧੀ ਨੇ ਤੇ ਦੇਵਤਿਆਂ ਨੇ ਬੈਠ ਕੇ ਸਲਾਹ ਕੀਤੀ, ਬੁੱਧ ਇਹ ਮਨਬੰਧ ਵਿਚਾਰੀ ਸਲਾਹ ਕੀਤੀ।
ਯੁੱਧ ਕੀਏ ਬਿਨਾ ਫੇਰ ਫਿਰੇ ਨਾ ਹੈ ਭੂਮ ਸਭੇ ਆਪਣੀ ਅਵਤਾਰੀ,
ਜਿਹੜੀ ਆਪਣੀ ਭੂਮੀ ਛਿਣ ਗਈ, ਆਪਣਾ ਜਿਹੜਾ ਏਰੀਆ ਸੀ ਰਾਕਸ਼ਸ ਉੱਤੇ ਆ ਕੇ ਕਾਬਜ ਹੋ ਗਏ, ਇਹ ਗਿਆਨ ਚਰਚਾ ਦੇ ਯੁੱਧ ਬਿਨਾਂ ਤਾਂ ਆਪਣੀ ਵਾਪਸ ਆਉਣੀ ਨਹੀਂ, ਇਹ ਤਾਂ ਕਰਨਾ ਹੀ ਪਊਗਾ, ਆਖਰ ਤਾਂ ਮੈਦਾਨ ਚ ਆਉਣਾ ਹੀ ਪਊਗਾ। ਯੁੱਧ ਕੀਏ ਬਿਨ ਫੇਰ ਫਿਰਿਆ ਨਹੀਂ, ਭੂਮ ਇਹ ਆਪਣੀ ਅਵਤਾਰੀ, ਜਿਹੜੀ ਆਪਣੀ ਭੂਮ ਧਾਰਨ ਕੀਤੀ ਹੋਈ, ਆਪਣਾ ਜਿਹੜਾ ਰਾਜ ਸੀ, ਯੁੱਧ ਕਰੇ ਬਿਨਾਂ ਨਹੀਂ ਵਾਪਸ ਆਉਣਾ, ਆਪਣੀ ਧਰਤੀ ਵਾਪਸ ਨਹੀਂ ਆਉਣੀ, ਆਪਣੀ ਜਿਹੜੀ ਜਿੰਨੀ ਕੁ ਲੋਕ ਮੰਨਦੇ ਸੀ ਧਰਮ ਨੂੰ ਉਹ ਸਾਰੀ ਧਰਤੀ ਸੀ ਆਪਣੀ, ਜੇ ਉਹਨਾਂ ਦਾ ਭੁਲੇਖਾ ਨਾ ਕੱਢਿਆ, ਯੁੱਧ ਨਾ ਕੀਤਾ ਤਾਂ ਆਪਣੇ ਦਾ ਅਸਤਿਤਵ ਹੀ ਖਤਮ ਹੋ ਜਾਊਗਾ। ਸੱਚ ਉਹਨਾਂ ਦਾ ਭੁਲੇਖਾ ਕੱਢਣਾ ਜ਼ਰੂਰੀ ਹੈ, ਉਹ ਆਪਣੀ ਗਰਾਊਂਡ ਬਣੀ ਰਹੇ, ਧਰਮ ਨੂੰ ਮੰਨਣ ਵਾਲਿਆਂ ਦੀ ਗਰਾਊਂਡ ਬਣੀ ਰਹੇ, ਚੱਲਣਾ ਚਾਹੀਦਾ। ਰਾਕਸ਼ਾਂ ਵਿੱਚੋਂ ਸਾਰੇ ਜਿਹੜੀ ਪਬਲਿਕ ਦਾ ਉਹਨਾਂ ਦੇ ਖਿਲਾਫ ਹੋ ਜੂ ਨਾ, ਪਬਲਿਕ ਦਾ ਉੱਧਰ ਹੋ ਜਾਂਦੀ ਹੈ ਜਿਹੜਾ ਜਿੱਤ ਜਾਵੇ, ਲੜਨ ਵਾਲੇ ਥੋੜੇ ਹੁੰਦੇ ਨੇ ਅਧਿਕਾਰੀ।
ਇੰਦਰ ਕਹਿਓ ਅਬ ਢੀਲ ਬਣੇ ਨਾ, ਮਾਤ ਸੁਣੋ ਇਹ ਬਾਤ ਹਮਾਰੀ।
ਇੱਧਰ ਜ਼ਿਆਦਾ ਕਾਲ ਹੈ, ਕਹਿੰਦਾ ਹੁਣ ਦੇਰ ਨਾ ਕਰੋ, ਇਹ ਬਾਤ ਮੇਰੀ ਬਾਤ ਹੈ ਸੁਣੋ, ਵੀ ਦੇਰ ਨਹੀਂ ਹੁਣ ਚਾਹੀਦੀ, ਛੇਤੀ ਕਰੋ, ਕਿਉਂਕਿ ਆਪ ਲੜਨਾ, ਉਹ ਤਾਂ ਦੂਏ ਦੇ ਮੋਢੇ ਤੇ ਚੱਲਣੀ ਹੈ, ਆਪ ਤਾਂ ਬੈਠ ਕੇ ਦੇਖਣਾ ਹੀ ਹੈ, ਆਪ ਤਾਂ ਜਾਂਦੇ ਜਾਂਦੇ ਨਨੌਤ ਕਰ ਦੂ, ਮੱਥਾ ਡੇਗ ਦੂ, ਹੋਰ ਕੀ ਕਰੂ, ਇਹੀ ਕਰੂ, ਆਪ ਤਾਂ ਹੋਰ ਕੁਛ ਨੀ ਕਰਦਾ, ਹੁਣ ਤਾਂ ਮੋਢਾ ਦੂਏਗਾ ਆਪ ਵੋਟ ਚ ਪਿੱਛੇ। ਹਾਂਜੀ,
ਦੈਂਤਨ ਕੇ ਵੱਧ ਕਾਜ ਚਲੀ, ਰਣ ਚੰਡ ਪ੍ਰਚੰਡ ਭੁਜੰਗਣਕਾਰੀ।
ਦੈਂਤਾਂ ਦੇ ਵੱਧ ਵਾਸਤੇ ਬਹੁਤ ਬਣ ਕੇ ਚੰਡੀ ਚੱਲ ਪਈ ਰਣ ਦੇ ਵਿੱਚ, ਜਿਵੇਂ ਕਾਲੀ ਭੁਜੰਗਣ ਸੱਪੜ ਜਾਂਦੀ ਹੁੰਦੀ ਹੈ, ਰਣ ਚੰਡ ਪ੍ਰਚੰਡ ਭੁਜੰਗਮ
ਕਾਲੀ,
ਕਾਲੀ 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 ਸੱਪੜ ਜਿਵੇਂ ਜਾਂਦੀ ਹੈ ਨਾ, ਦੈਂਤਾਂ ਦੇ ਵੱਧ ਵਾਸਤੇ ਜਿਹਦੇ ਡੰਗ ਮਾਰਤਾ ਬਸ ਪਾਣੀ ਨੀ ਵੰਗਦਾ, ਫਿਰ ਪਾਣੀ ਵੰਗਿਆ। ਉਹ
ਸਵਈਆ ਕੰਚਨ ਸੇ ਤਨ ਖੰਜਨ ਸੇ ਦਰਗ,
ਕੰਚਨ ਸੇ ਤਨ, ਸੋਨੇ ਵਰਗਾ ਸਰੀਰ, ਹੁਣ ਦੇਵੀ ਕਹੇ ਜੀ ਹੈ, ਉਹਦਾ ਸਰੀਰ ਕਿਹਾ ਜਾ ਕੀ ਚੀਜ਼ ਹੈ, ਉਹ ਆਦਮੀ ਹੈ ਜਨਾਨੀ ਹੈ ਕੀ ਹੈ, ਉਹਦੀ ਦੇਹ ਦੱਸਣ ਲੱਗੇ। ਕੰਚਨ ਸੋ ਤਨ,
ਕੰਚਨ ਸੇ ਤਨ,
ਕੰਚਨ ਸੇ ਤਨ, ਉਹਦਾ ਤਨ ਸੋਨਾ, ਅਸਲ ਚ ਖੋਟ ਨਹੀਂ ਹੈ, ਸਰੀਰ ਕੰਚਨ ਦੇਹੀ ਹੈ, ਅੰਦਰਲੀ ਦੇਹੀ ਹੈ ਆਤਮਾ, ਬਾਹਰਲਾ ਤਨ ਤਾਂ ਦੇਖਣ ਨੂੰ ਹੈ, ਉਹਦਾ ਬਾਹਰਲਾ ਤਨ ਨਹੀਂ ਹੁੰਦਾ,
ਖੱਜਣ ਸੇ ਦ੍ਰਿਗ,
ਬਾਹਰਲਾ ਤਨ ਤਾਂ ਦੇਖਣ ਵਾਸਤੇ, ਕਿਉਂਕਿ ਜਿਹੜਾ ਗੁਰਮੁਖ ਹੁੰਦਾ ਜਿਹੜਾ ਉਹਦਾ ਸੇਵਕ ਹੈ, ਹਰ ਕਾ ਸੇਵਕ ਸੋ ਹਰ ਜਿਹਾ ਭੇਦ ਨਾ ਜਾਣੋ, ਇਸ ਕਰਕੇ ਦੱਸ ਰਹੇ। ਉਹਦੇ ਸਰੀਰ ਦੀਆਂ ਬਾਹਾਂ ਦਾ ਹੋਰ ਕੋਈ ਰੱਖਿਆ ਨਹੀਂ ਹੋਣਾ, ਬਿਲਕੁਲ ਕੰਚਨ ਸੋ ਤਨ,
ਖੰਜਨ ਸੇ ਦ੍ਰਿਗ,
ਖੰਜਨ ਸੇ ਦ੍ਰਿਗ, ਨੇਤਰ ਕੈਸੇ ਨੇ, ਖੰਜਰਾਂ ਨੇ, ਜਿਹਤੇ ਅੱਖ ਪੈ ਗਈ, ਨਿਗਾਹ ਪੈ ਗਈ, ਮੈਂ ਖੰਜਰ ਮਾਰਤੀ ਛਾਤੀ ਚ, ਜਿੱਥੇ ਦ੍ਰਿਸ਼ਟੀ ਗਈ ਖੰਜਰ ਖੋਬਤੀ, ਬਸ ਪਾਣੀ ਨੀ ਮੰਗਦਾ, ਮੁੜ ਕੇ ਬੋਲ ਨੀ ਸਕਦਾ, ਖੰਜਨ ਸੇ ਦ੍ਰਿਗ,
ਕੰਜਨ ਕੀ ਸੁਖਮਾ ਸਕਚੀ ਹੈ,
ਕੰਚਨ ਸੀ, ਕੰਚਨ ਸੀ, ਹਾਂ ਸੁਖਮਾ ਸਕਚੀ ਹੈ, ਐਸੀ ਹੈਗੀ ਆ ਉਹ, ਇਹਦੀ ਇੱਕ ਜੋਤ ਹੈ ਸਮਝ ਲਓ, ਸੁਖਦਾਇਕ, ਸੁਖਦਾਇਕ ਜੋਤ, ਇੱਕ ਸੂਰਜ ਦੀ ਵੀ ਜੋਤ ਹੈ, ਉਹ ਚ ਤਪਸ਼ ਹੁੰਦੀ ਹੈ, ਸੁਖਮਾ ਸੁਖ ਦੇਣ
ਵਾਲਾ, ਕੰਜਨ ਕੀ ਸੁਖਮਾ ਸਕਚੀ ਹੈ,
ਸੁਖਮਾ ਸੁਖ ਸਕਚੀ ਹੈ, ਸੁਖ ਦੇਣ ਵਾਲੀ ਇੱਕ ਜੋਤ ਹੈ ਜਿਹੜੀ ਪੌੜੀ ਹੈ, ਯਾਨੀ ਸੰਤਾਂ ਨੂੰ ਤਾਂ ਸੁਖ ਦਿੰਦੀ ਆ ਜੋਤ, ਪਰ ਜਿਹੜੇ ਅਸੰਤ ਨੇ ਉਹਨਾਂ ਦੇ ਖੰਜਰ ਮੋਹ ਲੱਗਦੀ ਹੈ, ਸਾਰਿਆਂ ਦੇ ਨੀ ਖੰਜਰ ਮੋਹ ਲੱਗਦੀ, ਸਾਰਿਆਂ ਨੂੰ ਨੀ ਖੰਜਰ ਚੁਭਦੀ, ਉਹ ਗੁਰਬਾਣੀ ਸਾਰਿਆਂ ਨੂੰ ਨੀ ਦੱਸਦੀ ਹੈ, ਨਾਮ ਜਿਹੜਾ ਹੁੰਦਾ ਨਾ ਗੁਰਮੁਖ ਨੂੰ ਤਾਂ ਮਿੱਠਾ ਲੱਗਦਾ, ਮਨੁੱਖ ਨੂੰ ਕੌੜਾ ਲੱਗਦਾ, ਇਸ ਕਰਕੇ ਗੁਰਮੁਖਾਂ ਵਾਸਤੇ ਤਾਂ ਦਿਆ ਦ੍ਰਿਸ਼ਟੀ ਹੈ, ਕਿਰਪਾ ਦ੍ਰਿਸ਼ਟੀ ਹੈ, ਦੁਸ਼ਮਣ ਵਾਸਤੇ ਉਹ ਤੀਰ ਹੈ ਖੰਜਰ ਹੈ, ਬਸ ਆ ਗੱਲ।
ਲੈ ਕਰਤਾਰ ਸੁਧਾ ਕਰਮ ਹੈ ਮਦ ਮੂਰਤ ਸੀ ਅੰਗ ਅੰਗ ਰਚੀ,
ਲੈ ਕਰਤਾਰ ਸੁਧਾ ਕਰਮ ਹੈ, ਐ ਸਮਝ ਲੋ ਵੀ ਪਰਮੇਸ਼ਰ ਨੇ ਆਪਣੇ ਹੱਥ ਚ ਅੰਮ੍ਰਿਤ ਲੈ ਕੇ ਐਸੀ ਇੱਕ ਮੂਰਤ ਬਣਾਤੀ, ਮਧੂ ਮੂਰਤ ਸੀ ਅੰਗ ਅੰਗ ਰਚੀ ਹੈ, ਅੰਮ੍ਰਿਤ ਲਿਆ ਪੰਜ ਤੱਤ ਨੀ ਹਣ, ਗਾਇਣ ਦਾ ਮਤਲਬ ਹੈ ਕਰਤਾਰ ਨੇ ਆਪ ਰਚੀ ਹੈ ਮੂਰਤੀ, ਪੰਜ ਤੱਤਾਂ ਦੀ ਨਹੀਂ ਹੈ ਅੰਮ੍ਰਿਤ, ਨਾਮ ਦੀ ਉਹ ਮੂਰਤ ਹੈ, ਉਹ ਨਾਮ ਦਾ ਬੀਜ ਹੈ ਨਾ, ਨਾਮ ਯੋਗਿਆ ਨਾ, ਜਨਮ ਪਦਾਰਥ ਜਿਹੜਾ ਮਿਲਿਆ, ਜਿਹੜਾ ਜਨਮ ਹੈ ਨਾ ਪਦਾਰਥ ਵਾਲਾ ਮਿਲਿਆ ਹੋਇਆ ਜਨਮ ਪਦਾਰਥ, ਉਹ ਸਰੀਰ ਦੀ ਗੱਲ ਕਰ ਰਹੇ ਨੇ, ਜੇ ਕੋਈ ਤਾਂ
ਉਗਵਾ
ਜਿਹੜਾ ਸਰੀਰ ਉੱਗਿਆ ਹੈ ਉਹ ਸਰੀਰ ਦੀ ਗੱਲ ਕਰ ਰਹੇ ਨੇ, ਕਿਹਾ ਜਾ ਹੁੰਦਾ
ਅਕਾਲ ਮੂਰਤ ਦੀ,
ਅਕਾਲ ਮੂਰਤ ਸਰੀਰ ਹੈ ਜਿਹੜਾ, ਉਹ ਸਰੀਰ ਦੀ ਗੱਲ ਕਰ ਰਹੇ ਨੇ, ਉਹ ਤਾਂ ਕਰਤਾਰ ਨੇ ਅੰਮ੍ਰਿਤ ਦਾ ਸਰੀਰ ਬਣਾਇਆ, ਫਿਰ ਐ ਸਮਝ ਲਓ ਵੀ ਕਰਤਾਰ ਨੇ ਆਪਣੇ ਹੱਥ ਚ ਅੰਮ੍ਰਿਤ ਲੈ ਕੇ ਇੱਕ ਅੰਮ੍ਰਿਤ ਦੀ ਮੂਰਤ ਬਣਾਈ ਹੋਈ ਹੈ, ਅੰਮ੍ਰਿਤ ਦੀ ਮੂਰਤੀ ਹੈ ਉਹ, ਲੈ ਕਰਤਾਰ ਸੁਧਾ ਕਰਮ ਹੈ ਮਧੂ ਮੂਰਤ ਸੀ ਅੰਗ 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 ਚ ਅੰਮ੍ਰਿਤ ਹੈ, ਉਹਦੇ ਹੋਰ ਕੁਛ ਵੀ ਨਹੀਂ ਹੈ, ਦੇਹ ਹੈ ਉਹ ਨੀ, ਖੂਨ ਹੈ ਉਹ ਨੀ, ਮਿੱਟੀ ਹੈ ਉਹ ਨੀ, ਪੰਜ ਤੱਤ ਹੜੇ ਨੀ, ਉਹਦਾ ਨਾਂ ਚੰਡੀ ਹੈ, ਇਹ ਧਿਆਨ ਕਰ ਲੈਣ, ਚੰਡੀ ਪੱਥਰ ਦੀ ਨਹੀਂ ਹੁੰਦੀ, ਚੰਡੀ ਦੀ ਪੂਰੀ ਸ਼ਕਲ ਦੱਸਦੀ, ਪੂਰਾ ਸਰੀਰ ਦਾ ਹੀ ਵਰਣਨ ਕਰਤਾ, ਫੇਰ ਵੀ ਇਹਨਾਂ ਨੇ ਨਾ ਤਾਂ ਪੜਿਆ ਦਸਮ ਗ੍ਰੰਥ, ਨਾ ਇਹਨਾਂ ਨੇ ਸੁਣਿਆ, ਨਾ ਸਮਝਣ ਦੀ ਕੋਸ਼ਿਸ਼ ਕੀਤੀ ਹੈ, ਖਿਲਾਫ ਸ਼ੁਰੂ ਕਰ ਲਈ। ਹਾਂਜੀ,
ਆਨਣ ਕੀ ਸਰਕੋ ਸਸੀ ਨਾਹਨ,
ਆਨਣ ਕੀ ਸਰਕੋ ਸਸੀ ਨਾਹਨ, ਐ ਸਮਝ ਲੋ ਚੰਦਰਮਾ ਦੀ ਜਿਹੜੀ ਹੈ ਨਾ ਛਪ, ਉਹ ਕਾਂਤੀ ਚਾਨਣੀ ਰੋਸ਼ਨੀ, ਉਹ ਸਮਝ ਲੋ ਠੰਡੀ ਹੁੰਦੀ ਹੈ ਨਾ, ਸਸੀ ਨਾਹਨ ਉਹਦੀ ਜਿਹੜੀ ਛਵੀ ਹੈ ਚੰਦਰਮਾ ਦਾ ਮੁਕਾਬਲਾ ਨਹੀਂ ਕਰ ਸਕਦਾ। ਜੇ ਹੁਣ ਮੈਂ ਚੰਦਰਮੇ ਨੂੰ ਕਹਾਂ, ਚੰਦਰਮੇ ਦੀ ਮਿਸਾਲ ਦਿੰਦੇ ਨੇ ਨਾ, ਜਿਹੜਾ ਚੰਦ ਵਰਗਾ ਨਹੀਂ, ਇਹ ਨਹੀਂ ਦਿੱਤਾ ਜਾ ਸਕਦਾ, ਚੰਦਰਮੇ ਦੀ ਛਵੀ ਨਹੀਂ ਉਹਦੇ ਮੁਕਾਬਲੇ ਚ ਹੈਗੀ, ਉਹ ਰੋਸ਼ਨੀ ਦੇ ਮੁਕਾਬਲੇ ਚੰਦਰੇ ਦੀ ਰੋਸ਼ਨੀ ਦਾ ਮੁਕਾਬਲਾ ਨਹੀਂ ਕੀਤਾ ਜਾ ਸਕਦਾ, ਮੈਂ ਨਹੀਂ ਦੇ ਸਕਦਾ ਉਹਦੀ ਮਿਸਾਲ।
ਸਸੀ ਨਾਹਨ
ਸਸੀ ਨਾਹਨ
ਔਰ ਕੁਛ
ਸ਼ਬਦ ਦੀ ਮੁਕਾਬਲਾ ਕਰਨ ਵਾਸਤੇ ਚੰਦਰਮਾ ਵੀ ਨਹੀਂ ਹੈਗਾ। ਠੀਕ
ਔਰ ਕੁਛ ਉਪਮਾ ਨਾ ਬਚੇ
ਹੋਰ ਕੋਈ।